ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਭਈ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਬੇਸ ਮਾਰ ਅਥਾਹ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਸ਼ਾਮਾਂ ਦੇ ਵਕਤ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਸਤਿਗੁਰਾਂ ਦੀ ਛਤਰ ਛਾਇਆ ਹੇਠ ਸਾਰਾ ਸਿੱਖ ਜਗਤ ਪਰਮਾਰਥੀ ਜੀਵਨ ਜੀ ਰਿਹਾ ਹੈ। ਸੋ ਆਓ ਸਤਿਗੁਰਾਂ ਨੂੰ ਨਮਸਕਾਰ ਕਰਕੇ ਜਿੱਥੇ ਜਿੱਥੇ ਸੌਖੇ ਤਰੀਕੇ ਨਾਲ ਬੈਠਿਆ ਜਾ ਰਿਹਾ ਹੈ ਬੈਠਦੇ ਜਾਓ, ਮਨ ਵਿਰਤੀਆਂ ਇਕਾਗਰ ਕਰੋ ਕਿ ਜੋ ਸ਼ਾਮ ਦੇ ਵਕਤ ਭਾਵੇਂ ਲੜੀਵਾਰ ਕਥਾ ਜਿਹੜੀ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਦੀ 29ਵੀਂ ਵਾਰ ਦੀ ਚੱਲਦੀ ਹੈ, ਪਰ ਜਦੋਂ ਕੋਈ ਵਿਸ਼ੇਸ਼ ਦਿਹਾੜਾ ਹੁੰਦਾ ਹੈ ਫਿਰ ਉਸ ਦਿਹਾੜੇ ਦੀ ਵਿਚਾਰ ਹੋਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਕਰਕੇ ਅੱਜ ਭਗਤ ਕਬੀਰ ਸਾਹਿਬ ਜੀ ਦਾ ਆਗਮਨ ਦਿਹਾੜਾ ਹੈ। ਸੰਤ ਭਗਤ ਸਾਰੀ ਦੁਨੀਆ ਦੇ ਸਾਂਝੇ ਹੋਇਆ ਕਰਦੇ ਨੇ। ਇਸ ਕਰਕੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਵਾਕ ਅਨੁਸਾਰ ਔਰ ਹੇ ਭਗਤ ਜਨਾ ਕੀ ਉੱਤਮ ਬਾਣੀ ਤੇ ਕਬੀਰ ਸਾਹਿਬ ਜੀ ਦਾ ਅੱਜ ਦੇ ਦਿਨ ਸਦੀਆਂ ਪੁਰਾਣੀ ਇਹ ਘਟਨਾ ਹੈ ਜਿਵੇਂ ਉਹਨਾਂ ਦਾ ਸੰਸਾਰ ਦੇ ਵਿੱਚ ਆਗਮਨ ਹੋਇਆ ਔਰ ਜਿਵੇਂ ਉਹਨਾਂ ਨੇ ਉਹਨਾਂ ਸਮਿਆਂ ਦੇ ਅੰਦਰ ਜਦੋਂ ਜਾਤੀ ਦਾ ਬਹੁਤ ਵੱਡਾ ਵਿਤਕਰਾ ਸੀ ਕਿਸ ਤਰ੍ਹਾਂ ਗੁਰੂ ਦੀਕਸ਼ਾ ਪ੍ਰਾਪਤ ਹੋਈ ਕਿਹਨਾਂ ਹਾਲਾਤਾਂ ਦੇ ਵਿੱਚ ਗੁਰੂ ਦਾ ਮਿਲਾਪ ਹੋਇਆ ਅਚਾਨਕ, ਕਿਉਂਕਿ ਰਾਮਾਨੰਦ ਜੀ ਬ੍ਰਾਹਮਣ ਸਨ। ਕਬੀਰ ਸਾਹਿਬ ਜੀ ਨੂੰ ਉਹ ਸ਼੍ਰੇਣੀ ਨਾਲ ਜੋੜ ਦਿੱਤਾ ਗਿਆ ਜਿਨ੍ਹਾਂ ਦੇ ਨਾਲ ਬਹੁਤ ਵੱਡੀ ਨਫ਼ਰਤ ਕੀਤੀ ਜਾਂਦੀ ਸੀ, ਸ਼ੂਦਰ ਕਿਹਾ ਜਾਂਦਾ ਸੀ। ਔਰ ਕਬੀਰ ਸਾਹਿਬ ਜੀ ਦਾ ਜਨਮ ਵੀ ਬੜਾ ਅਦਭੁਤ ਹੈ ਅਤੇ ਇਹਦੀ ਪਾਲਣ ਪੋਸਣਾ ਇਸਲਾਮ ਦੇ ਮੰਨਣ ਵਾਲਿਆਂ ਦੇ ਘਰ ਵਿੱਚ ਹੋਈ ਅਤੇ ਜਨਮ ਹਿੰਦੂ ਘਰਾਣੇ ਵਿੱਚ ਹੁੰਦਾ, ਪਾਲਣ ਪੋਸਣਾ ਜਿਹੜੀ ਹੈ ਉਹ ਮੁਸਲਮਾਨ ਘਰਾਣੇ ਵਿੱਚ ਹੁੰਦੀ ਹੈ। ਗੁਰੂ ਦੀਕਸ਼ਾ ਫਿਰ ਸਨਾਤਨ ਮਤ ਦੇ ਉਸ ਵੇਲੇ ਦੇ ਮੰਨੇ ਪਰਮੰਨੇ ਆਚਾਰੀਆ ਰਾਮਾਨੰਦ ਜੀ ਨਾਲ ਹੁੰਦੀ ਹੈ। ਸੰਸਾਰ ਦੇ ਵਿੱਚ 120 ਵਰ੍ਹੇ ਤੱਕ ਕਬੀਰ ਸਾਹਿਬ ਜੀ ਦਾ ਸਰੀਰ ਰਿਹਾ ਹੈ। ਉਹ ਜਿਹੜੀ ਵਿਚਾਰ ਹੈ ਅਤੇ ਅੱਜ ਦੇ ਦਿਨ ਆਪਾਂ ਨੂੰ ਇਹੀ ਵਿਚਾਰ ਕਰਨੀ ਬਣਦੀ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਹਿ। ਅਤੇ ਜਿਨ੍ਹਾਂ ਦੇ ਆਉਣ ਦੇ ਨਾਲ ਸੰਸਾਰ ਦਾ ਭਲਾ ਹੁੰਦਾ, ਸੰਸਾਰ ਨੂੰ ਪਰਮਾਤਮਾ ਦੇ ਨਾਲ ਜੋੜਿਆ। ਜਨ ਆਵਨ ਕਾ ਇਹ ਹੈ ਸੁਭਾਵ, ਸੁਭਾਵ ਦਾ ਮਤਲਬ ਹੁੰਦਾ ਪ੍ਰਯੋਜਨ। ਉਹਨਾਂ ਦੇ ਆਉਣ ਦਾ ਪ੍ਰਯੋਜਨ ਇਹੀ ਹੈ ਕਿ ਜਨ ਕੈ ਸੰਗ ਚਿੱਤ ਆਵੈ ਨਾ। ਉਹਨਾਂ ਦੇ ਮਿਲਾਪ ਦੇ ਵਿੱਚ ਪਰਮਾਤਮਾ ਦੀ ਯਾਦ ਪ੍ਰਾਪਤ ਹੋ ਜਾਏ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਮਸਕਾਰ ਹੈ ਉਹਨਾਂ ਨੂੰ। ਸੋ ਕਬੀਰ ਸਾਹਿਬ ਦਾ ਆਗਮਨ ਉਸ ਸਮੇਂ ਹੁੰਦਾ ਹੈ ਰਵਿਦਾਸ ਜੀ ਦਾ, ਨਾਮਦੇਵ ਜੀ ਦਾ, ਅਤੇ ਜਿਸ ਵੇਲੇ ਸਾਡੇ ਭਾਰਤ ਵਰਸ਼ ਦੇ ਵਿੱਚ ਬ੍ਰਾਹਮਣੀ ਮਤ ਦਾ ਐਡਾ ਵੱਡਾ ਬੋਲਬਾਲਾ ਸੀ ਅਤੇ ਐਡੇ ਵੱਡੇ ਵਿਤਕਰੇ ਖੜ੍ਹੇ ਕਰ ਦਿੱਤੇ ਗਏ ਸਨ, ਵਾਹਿਗੁਰੂ ਕਿਰਪਾ ਕਰੇ ਇਹੋ ਜਿਹੀ ਨਫ਼ਰਤ ਪੈਦਾ ਕਰ ਦਿੱਤੀ ਗਈ ਸੀ, ਇਹ ਸਾਰੇ ਪੁਆੜੇ ਜਿਹੜੇ ਨੇ ਉਹਨਾਂ ਦੀ ਜੜ ਜਿਹੜੀ ਹੈ ਮੰਨੂ ਜੀ ਦੀ ਲਿਖੀ ਹੋਈ ਇੱਕ ਲਿਖਤ ਹੈ ਜਿਸ ਨੂੰ ਕਿਹਾ ਜਾਂਦਾ ਮੰਨੂ ਸਿਮਰਤੀ। ਇੱਕ ਸਿਮਰਤੀ ਹੈ ਮੰਨੂ ਜੀ ਦੀ ਲਿਖੀ ਹੋਈ। ਅਤੇ ਬ੍ਰਾਹਮਣੀ ਮਤ ਦਾ ਅਤੇ ਹਿੰਦੂ ਧਰਮ ਦਾ ਇੱਕ ਕਿਸਮ ਦਾ ਇਹ ਕਾਨੂੰਨ ਦੀ ਕਿਤਾਬ ਹੈ, ਜਿਵੇਂ ਇਸਲਾਮ ਦੇ ਵਿੱਚ ਲਾਲ ਕਿਤਾਬ ਹੈ, ਉਹਦੇ ਵਿੱਚ ਸ਼ੂਦਰ ਜਾਤੀ ਬਾਰੇ ਬਹੁਤ ਘਿਰਣਾਯੋਗ ਬਾਤ ਹੈ। ਔਰ ਮੰਨੂ ਸਿਮਰਤੀ ਦੇ ਵਿੱਚ, ਬ੍ਰਾਹਮਣੀ ਮਤ ਦੇ ਵਿੱਚ ਇਸਤਰੀ ਜਾਤੀ ਦਾ ਵੀ ਬਹੁਤ ਵੱਡਾ ਅਪਮਾਨ ਲਿਖਿਆ ਹੋਇਆ ਹੈ। ਗੁਰੂ ਨਾਨਕ ਨੇ ਬਾਂਹ ਫੜੀ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ, ਵੀ ਤੁਸੀਂ ਜਾਤੀ ਨੂੰ ਵਿਤਕਰਾ ਕਿਸੇ ਕਹਿ ਸਕਦੇ ਹੋ, ਕਿਸੇ ਦਾ ਕਰਮ ਕਿਸੇ ਦੀ ਕਿਰਿਆ ਉਹ ਮਲੀਨ ਹੋ ਸਕਦੀ ਹੈ, ਕੋਈ ਜਾਤੀ ਕਰਕੇ ਮਲੀਨ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵੀ ਕਬੀਰ ਸਾਹਿਬ ਦੇ ਨਾਲ ਮਿਲਾਪ ਹੁੰਦਾ ਹੈ। ਯੂਨੀਵਰਸਿਟੀਆਂ ਦੇ ਬੈਠੇ ਹੋਏ ਖੋਜੀ ਡਾਕਟਰ ਸਾਹਿਬਾਨ ਅਤੇ ਭਾਵੇਂ ਕੁਝ ਗੱਲਾਂ ਦੇ ਨਾਲ ਉਹ ਸਹਿਮਤ ਨਹੀਂ, ਪਰ ਜਦੋਂ ਅਸੀਂ ਕਬੀਰ ਸਾਹਿਬ ਜੀ ਦੇ ਜਨਮ ਦੀ ਗੱਲ ਪੂਰੀ ਘੋਖ ਦੇ ਨਾਲ ਕਬੀਰ ਸਾਹਿਬ ਦੇ ਘਰਾਣੇ ਦੇ ਵਿੱਚੋਂ ਹੀ ਕਬੀਰ ਪੰਥੀਆਂ ਦੇ ਵਿੱਚੋਂ ਕਬੀਰ ਦਾ ਚੇਲਾ ਧਰਮਦਾਸ, ਜੋ ਕਬੀਰ ਸਾਹਿਬ ਦਾ ਜਨਮ ਜਿਹੜਾ ਸਾਰਾ ਤਾਰੀਖ ਲਿਖਦਾ ਹੈ, ਤਾਂ ਫਿਰ ਕਿਸੇ ਗੱਲ ਦਾ ਕੋਈ ਓਹਲਾ ਨਹੀਂ ਖੜਦਾ। ਸਾਨੂੰ ਕਿਸੇ ਹੋਰ ਦੀ ਲਿਖਤ ਮੰਨਣ ਦੀ ਲੋੜ ਨਹੀਂ, ਕਬੀਰ ਸਾਹਿਬ ਦੇ ਚੇਲੇ ਦੀ ਲਿਖਤ ਉਹ ਬੜੀ ਇੱਕ ਦਰੁਸਤ ਬਾਤ ਬਣ ਜਾਂਦੀ, ਉਹ ਸਰੋਤ ਹੈ ਤੁਹਾਡੇ ਕੋਲ। ਸੋ ਆਓ, ਜਿਸ ਪ੍ਰਕਾਰ ਕਬੀਰ ਸਾਹਿਬ ਜੀ ਦਾ ਆਗਮਨ ਜਿਹੜਾ ਹੈ ਗੁਰਬਾਣੀ इतिहास ते भाई गुरदास की रचना, भाई नंद लाल सिंह की रचना, पुराने अपने जिन्हें भी स्रोत ने उन्हां सारियां विच बिक्रमी संमत दियां तारीखां मिलदियां। जिस वेले हिंदुस्तान दे उत्ते गोरी सरकार दा ब्रिटिश सरकार दा कब्जा भी हो गया सी, तां भी साडे विद्वानां ने ते उन्हां लोकां दा जिन्हां ने हिंदुस्तान नूं गुलाम बना लिया, उन्हां ने उन्हां दियां तारीखां नूं नहीं सी अपनाया। वो कहिंदे साडे पिता पुरखी साडे भारत वर्ष दा उन्हां कहिंदे देसी संमत, उन्हां ने अपनी परंपरा नहीं छड्डी। जिहड़े जिन्हें भी पुराने लेखक श्री गुरु ग्रंथ साहिब दे विच भी आवन 78 है, जान 97, होर भी उठ सी मर्द का चेला, दो 12 माहे देसी संमत दे नाल संबंधित, रुत्तां दी बाणी, तीन थित्तां दियां बाणियां, ये जो प्रकृति दे निजमन उन्हां दे अनुसार बनाया होया। तो इस तरह कबीर साहब का जिहड़ा इतिहास है वह भी देसी संबंध दे नाल जाने जांदा है। संमत विक्रमी संमत 1455 है और शुभ दिहाड़ा जेठ दे महीने की पूर्णमासी है, अज भी होई है, ये सही तारीख है। इहदे विच किसी तरह का कोई झंझट नहीं। कबीर पंथियां ने हुण तक इहदे च अदला बदली नहीं होण दित्ती, वो अपनी परंपरा नहीं छड़ी उन्हें वैष्णव मत। ते हुण रही बात इन्हां दे जन्म की, बड़ी अद्भुत कथा है। कांसी तो 12 कोहां दे उते ते एक जुलाहियां दी बस्ती, जिस थां ते एक तलाह है उस तलाह दे किनारे इन्हां दे जन्म होए नूं 2 पहर हो गए सन जदों ये बच्चा किसी दी नज़र पे है। कोल ना मां सी ना प्यो सी ना कोई रिश्तेदार सी ना कोई दाई सी, कोई नहीं सी संभालण वाला। संसार दे विच जिहदा कोई ना होवे ते फिर वो सभना का मां प्यो आप है, उन्हां दा बन जांदा है जिहदा कोई नहीं है। यही बात कबीर साहब दे नाल गुरमुखो बेनती है, जे गल्लां करनियां बाहर जाओ, बाहर बैठ के सुन लो, पर ऐसा चंगा नहीं लगता, बड़े सियाणे हो, मेरी तो गल भी नहीं सुन रहे, तुसीं कोल बैठे कह दिओ ना जरा। तो सतसंग जी, कबीर साहब बच्चे नूं जदों जन्म मिलता है उहदे कोई अपनी बस की बात नहीं है, बेवस अवस्था है बच्चे की, और यही अवस्था बुढ़ापे विच मुड़ के उस व्यक्ति की दुबारे होने वाली भी है जदों शरीर ने बेवस हो जाना है। इनू बेवस भी कह दें ते पराए वस भी कह सकते, जदों जन्म होया तां भी पराए वस पै गए, अपने आप तो कुछ कर नहीं सकते, किसी ने खिला दिता खा लिया, किसी ने पहना दिता पहन लिया, किसी ने सुला दिता, किसी ने जगा दिता, और किते इशनान करा दिता, इथों तक कि किरिया भी अपनी अपने वस विच नहीं है, वह पराए वस है। और बुढ़ापे दे विच भी वाहिगुरु कृपा करे किसी दे बच्चे लायक होण वह संभाल लैण एक गल वखरी है, नहीं तो अज दे युग विच ज्यों ज्यों शरीर पुराना हुंदा जांदा है, भावें सारी जिंदगी बहु परपंच कर परतन लियावै सुध दारा पै आन लुटावै, ते चाहे उन्हां वास्ते तुसीं जिंदगी ला दित्ती पर बच्चों ते कोई असर नहीं हुंदा अज दी संतान ते। ਬੱਚਿਆਂ ਨੂੰ ਐ ਮਹਿਸੂਸ ਹੁੰਦਾ ਹੈ ਕਿ ਇਹ ਕਿਤੇ ਪੁਰਾਣੇ ਯੁੱਗ ਦੀਆਂ ਗੱਲਾਂ ਹੋਣਗੀਆਂ, ਜਦੋਂ ਮਾਂ ਬਾਪਾਂ ਦੇ ਆਖੇ ਲੱਗੀਦਾ ਸੀ, ਜਦੋਂ ਮਾਂ ਬਾਪਾਂ ਦੇ ਹੁਕਮ ਦੇ ਵਿੱਚ ਰਹੀਦਾ ਸੀ, ਹੁਣ ਸਾਡੀ ਆਪਣੀ ਸੁਤੰਤਰ ਜ਼ਿੰਦਗੀ ਹੈ। ਨਹੀਂ ਭਾਈ, ਜਿਹੜੇ ਦੇਸ਼ ਦੀ ਮਿੱਟੀ ਲੱਗੀ ਹੋਈ ਹੈ, ਉਹ ਦੇਸ਼ ਦੀ ਧਰਤੀ ਤੁਹਾਨੂੰ ਐਸਾ ਕਰਨ ਦੀ ਆਗਿਆ ਨਹੀਂ ਦਿੰਦੇ। ਗੁਰੂ ਨਾਨਕ ਦਾ ਧਰਮ ਇਸ ਗੱਲ ਦੀ ਆਗਿਆ ਨਹੀਂ ਦਿੰਦਾ, ਭਾਈ ਗੁਰਦਾਸ ਇਸ ਗੱਲ ਦੀ ਆਗਿਆ ਨਹੀਂ ਦਿੰਦੇ। ਬਲਕਿ ਇਹ ਤਾਂ ਕਿਹਾ ਜਾਂਦਾ ਹੈ ਕਿ ਜੇ ਬੁਢਾਪੇ ਵਿੱਚ ਮਾਤਾ ਪਿਤਾ ਕਿਸੇ ਬੱਚੇ ਨੂੰ ਆਪਣੇ ਬਜ਼ੁਰਗ ਪ੍ਰਾਪਤ ਹੋ ਜਾਣ ਤਾਂ ਉਹਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਕੋਈ ਨਹੀਂ ਹੈ, ਉਹਦਾ ਤਾਂ ਤੀਰਥ ਘਰ ਵਿੱਚ ਹੀ ਹੈ। ਤਾਂ ਮੈਂ ਗੱਲ ਕਰ ਰਿਹਾ ਸੀ ਵੀ ਬੁਢਾਪੇ ਵਿੱਚ ਵੀ ਪਰਾਏ ਬਸ ਪੈਣ ਦੀ ਗੱਲ ਹੈ, ਬਚਪਨ ਵਿੱਚ ਵੀ ਜਨਮ ਹੋਇਆ, ਮਾਂ ਨੇ ਕਿਸ ਮਜ਼ਬੂਰੀ ਦੇ ਵੱਸ ਸਮਾਜ ਤੋਂ ਡਰਦਿਆਂ ਆਪਣੀ ਇੱਜ਼ਤ ਬਚਾਉਂਦਿਆਂ ਦਿਲ 'ਤੇ ਪੱਥਰ ਰੱਖ ਕੇ ਆਪਣੇ ਕੁੱਖ ਤੋਂ ਜਾਏ ਹੋਏ ਇਸ ਬੱਚੇ ਨੂੰ, ਜਿਸ ਦਾ ਨਾਮ ਵੱਡੇ ਹੋ ਕੇ ਕਬੀਰ ਰੱਖਿਆ ਗਿਆ, ਗੋਦ ਵਿੱਚ ਲੈਣ ਵਾਲਿਆਂ ਨੇ ਨਾਮ ਕਬੀਰ ਰੱਖਿਆ, ਇਹਨੂੰ ਤਲਾਅ ਦੇ ਕਿਨਾਰੇ ਇੱਕ ਬਸਤਰ ਦੇ ਵਿੱਚ ਲਪੇਟ ਕੇ ਰੱਖਿਆ ਗਿਆ। ਜਨਮ ਲੈਣ ਤੋਂ ਬਾਅਦ ਬੱਚੇ ਨੂੰ ਸੰਭਾਲਿਆ ਨਾ ਜਾਵੇ ਤਾਂ ਬੱਚੇ ਦੀ ਖੁਦ ਹੀ ਮੌਤ ਹੋ ਜਾਂਦੀ ਹੈ। ਮਾਂ ਦੇ ਪੇਟ ਦਾ ਵਾਤਾਵਰਣ 9 ਮਹੀਨੇ ਕੁਝ ਦਿਨ ਜਿਹੜੇ ਵਾਤਾਵਰਣ ਦੇ ਵਿੱਚ ਸਰੀਰ ਜੰਮ ਕੇ ਥੋੜ੍ਹਾ ਥੋੜ੍ਹਾ ਵੱਡਾ ਹੁੰਦਾ ਗਿਆ ਅਤੇ ਯੱਕ ਲੱਖ ਦੀ ਜਿਹੜਾ ਬਾਹਰ ਦਾ ਵਾਤਾਵਰਣ ਹੈ ਜਦੋਂ ਉਹ ਮਿਲਦਾ, ਬੱਚੇ ਨੂੰ ਬੜੇ ਸੰਭਾਲਣ ਦੀ ਲੋੜ ਹੁੰਦੀ ਹੈ। ਪਰ ਕੁਝ ਸਤਪੁਰਸ਼ਾਂ ਦੇ ਜੀਵਨ, ਜੀਸਸ ਕ੍ਰਾਈਸਟ ਦੀ ਗੱਲ ਲਓ, ਘੋੜਿਆਂ ਦੀ ਖੁਰਲੀ ਦੇ ਵਿੱਚ ਪੈਦਾ ਹੋਣ ਤੱਕ ਦੀਆਂ ਗੱਲਾਂ ਲਿਖੀਆਂ ਵੀ ਹਨ, ਕਿਹੋ ਜਿਹੇ ਹਾਲਾਤਾਂ ਦੇ ਵਿੱਚ ਜਨਮ ਹੋਇਆ ਅਤੇ ਕਿੱਡਾ ਵੱਡਾ ਰਹਿਬਰ ਹੋ ਗਿਆ। ਅਤੇ ਕਬੀਰ ਸਾਹਿਬ ਇਹਨਾਂ ਦੀ ਮਾਂ ਬਾਰੇ ਕੁਛ ਪੋਥੀਆਂ ਦੇ ਵਿੱਚ ਐਸਾ ਲਿਖਿਆ ਹੋਇਆ ਹੈ ਕਿ ਜਨਮ ਇਹਨਾਂ ਦਾ ਬ੍ਰਾਹਮਣੀ ਦੇ ਪੇਟ ਤੋਂ ਹੋਇਆ ਹੈ। ਇੱਕ ਬ੍ਰਾਹਮਣੀ ਸੀ ਜਿਹਦੀ ਕੁੱਖ ਤੋਂ ਜਨਮ ਹੋਇਆ ਸੀ ਇਹਦਾ, ਪਰ ਉਸ ਬ੍ਰਾਹਮਣੀ ਨੇ ਇਹ ਕਸਾਈਆਂ ਵਾਲਾ ਕੰਮ ਕਿਉਂ ਕੀਤਾ? ਜਿਨ੍ਹਾਂ ਦੇ ਘਰ ਦੇ ਵਿੱਚ ਇਹ ਵਿਦਿਆ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਪਰਮਾਰਥੀ ਗਿਆਨ ਹੈ, ਉਸ ਮਾਂ ਨੇ ਐਸਾ ਕਿਉਂ ਕੀਤਾ? ਇਹ ਇੱਕ ਸਵਾਲ ਖੜਾ ਹੋ ਜਾਂਦਾ। ਐਸਾ ਤਾਂ ਕਿਸੇ ਮਾਂ ਨੂੰ ਵੀ ਨਹੀਂ ਕਰਨਾ ਚਾਹੀਦਾ। ਨਹੀਂ, ਕਈ ਵਾਰ ਮਾਵਾਂ ਨੂੰ ਆਪਣੀ ਸੰਤਾਨ ਦੇ ਨਾਲੋਂ ਆਪਣੀ ਇੱਜ਼ਤ ਜ਼ਿਆਦਾ ਪਿਆਰੀ ਹੁੰਦੀ ਹੈ, ਸਾਰਿਆਂ ਨੂੰ ਨਹੀਂ। ਆਪਣੀ ਇੱਜ਼ਤ ਦੇ ਬਦਲੇ ਆਪਣੀ ਸੰਤਾਨ ਦਾ, ਆਪਣੀ ਕੁੱਖ ਦਾ ਬਲੀਦਾਨ, ਇਹ ਕੋਈ ਨਵੀਂ ਗੱਲ ਨਹੀਂ ਸੀ। ਜਿਸ ਵੇਲੇ ਪੁਰਾਤਨ ਇਤਿਹਾਸ ਪੜ੍ਹੋ ਗਏ, ਦੁਆਪਰ ਦੇ ਇਤਿਹਾਸ ਵਿੱਚ ਵੀ ਤੁਹਾਨੂੰ ਮਹਾਰਾਣੀ ਕੁੰਤੀ ਦੀ ਐਸੀ ਹੀ ਕਹਾਣੀ ਮਿਲੇਗੀ ਕਿ ਕਰਨ ਨੂੰ ਜਨਮ ਕਿਹਨਾਂ ਹਾਲਾਤਾਂ ਦੇ ਵਿੱਚ ਦਿੱਤਾ ਸੀ ਅਤੇ ਉਹਨੂੰ ਪੇਟ ਤੋਂ ਜਨਮ ਦੇ ਕੇ ਕਿਸ ਤਰ੍ਹਾਂ ਸੰਦੂਖੜੀ ਦੇ ਵਿੱਚ ਪਾ ਕੇ ਗੰਗਾ ਵਿੱਚ ਰੋੜ ਦਿੱਤਾ ਸੀ। ਆਪਣੇ ਹੱਥਾਂ ਨਾਲ ਮਹਾਰਾਣੀ ਕੁੰਤੀ ਆਪਣੇ ਬੱਚੇ ਨੂੰ ਰੋੜ ਵੀ ਰਹੀ ਹੈ ਔਰ ਫਿਰ ਆਪਣੇ ਉਸ ਨਵ ਜੰਮੇ ਬੱਚੇ ਤੋਂ ਮਾਫ਼ੀ ਵੀ ਮੰਗਦੀ ਹੈ, ਰੋ ਰੋ ਕੇ ਮੰਗਦੀ ਹੈ, ਕਹਿੰਦੀ ਹੈ ਬੇਟਾ ਮੈਨੂੰ ਮਾਫ਼ ਕਰ ਦੀ, ਤੇਰੀ ਮਾਂ ਬੇਵੱਸ ਹੈ, ਮੈਂ ਇੱਕ ਵੱਡੇ ਘਰਾਣੇ ਦੀ ਔਰਤ ਹਾਂ, ਇੱਕ ਵੱਡੇ ਘਰਾਣੇ ਦੇ ਵਿੱਚ ਵਿਆਹੀ ਗਈ ਹਾਂ ਅਤੇ ਫਿਰ ਇਹ ਬਹੁਤ ਵੱਡਾ ਮੇਰੇ ਮਾਤਾ ਪਿਤਾ ਨੂੰ ਕਲੰਕ ਲੱਗ ਜਾਏਗਾ। ਕਿਉਂ? ਕਰਨ ਦੇ ਜਨਮ ਦੇਣ ਵੇਲੇ ਕੁੰਤੀ ਕੁਆਰੀ ਹੈ, ਕੁੱਖ ਦਾ ਬਲੀਦਾਨ ਦੇ ਦਿੱਤਾ। ਇਹੋ ਜਿਹੀਆਂ ਕਹਾਣੀਆਂ ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਮਿਲ ਸਕਦੀਆਂ। ਜੇ ਤੁਸੀਂ ਕਹੋ ਵੀ ਇਹ ਕਹਾਣੀਆਂ ਘੜੀਆਂ ਹੋਈਆਂ ਨਾ, ਤਾਂ ਮੈਂ ਇੱਕ ਅੱਖੀ ਦੇਖੀ ਹੋਈ ਕਹਾਣੀ ਤੁਹਾਨੂੰ ਦੱਸਦਾ। ਤੁਸੀਂ ਮਾਲਵੇ ਦੇ ਵਿੱਚ ਠੂਠੇ ਵਾਲੀ ਪਿੰਡ ਹੈ, ਠੂਠੇ ਵਾਲੀ ਪਿੰਡ ਦੇ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਨੂੰ ਜਾ ਕੇ ਮਿਲਿਓ ਵੀ ਅਸੀਂ ਉੱਥੇ ਕੈਨੇਡਾ ਇਹ ਗੱਲ ਸੁਣੀ ਸੀ, ਕਿਆ ਇਹ ਬਾਤ ਭਾਈ ਸਾਹਿਬ ਜੀ ਸੱਚੀ ਹੈ? ਤੁਹਾਨੂੰ ਸਬੂਤ ਪੇਸ਼ ਕਰ ਦੇਣਗੇ ਕਿ ਆਹ ਲਓ ਜੀ ਇਹ ਸੱਚੀ ਹੈ। ਉਹ ਗ੍ਰੰਥੀ ਸਿੰਘ ਹਰ ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਦੇ ਅੰਦਰ ਹੋ ਰਿਹਾ ਜੋੜ ਮੇਲਾ ਫਤਿਹਗੜ੍ਹ ਸਾਹਿਬ ਜਿਹੜਾ ਆਪਣੇ ਵਿਦਿਆਲੇ ਵਿੱਚ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਦਾ। ਪੰਜਾਬ ਦੇ ਵਿੱਚ ਇਹ ਦਿਹਾੜਾ ਮਨਾਉਣ ਦਾ ਰਿਵਾਜ਼ ਨਹੀਂ ਸੀ। ਇਹ ਦਿਹਾੜਾ ਸਾਡੀ ਪੰਥ ਦੀ ਕੋਈ ਵੀ ਜਮਾਤ ਕੋਈ ਸੰਸਥਾ ਨਹੀਂ ਸੀ ਮਨਾਉਂਦੀ, ਕੇਵਲ ਹਜ਼ੂਰ ਸਾਹਿਬ ਮਨਾਇਆ ਜਾਂਦਾ ਸੀ। ਅਤੇ ਸੰਨ 1986 ਵਿੱਚ ਪਹਿਲੀ ਵਾਰ ਇਹ ਦਿਹਾੜਾ ਉੱਥੇ ਰੰਧਾਵੇ ਸ਼ੁਰੂ ਕੀਤਾ ਅਤੇ ਹੁਣ ਫਤਿਹਗੜ੍ਹ ਸਾਹਿਬ ਹੁੰਦਾ ਹੈ। ਇਹ ਗ੍ਰੰਥੀ ਸਿੰਘ ਆਪਣੇ ਉਸ ਇਲਾਕੇ 'ਚੋਂ ਸੰਗਤ ਲੈ ਕੇ ਪਹੁੰਚਦਾ ਹੈ। ਇਲਾਕੇ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਗ੍ਰੰਥੀ ਸਿੰਘ ਦਾ ਇੱਕ ਵਿਸ਼ੇਸ਼ ਪ੍ਰਭਾਵ ਗਿਆ ਇਹਦੀ ਕਰਨੀ 'ਤੇ। ਕਾਰਨ ਕੀ ਸੀ? ਸਰਦੀ ਦੀ ਰੁੱਤ ਹੈ, ਪੋਹ ਦਾ ਮਹੀਨਾ। ਗ੍ਰੰਥੀ ਸਿੰਘ ਜੀ ਜਿਸ ਵੇਲੇ ਨਿਤਨੇਮ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਬਾਹਰ ਨਿਕਲੇ, ਇੱਕ ਮੱਥਾ ਟੇਕਣ ਵਾਲੇ ਕਿਸੇ ਨੇ ਦੱਸਿਆ, ਭਾਈ ਸਾਹਿਬ ਗੁਰਦੁਆਰੇ ਦੇ ਬਾਹਰਲੇ ਪਾਸੇ ਇੱਕ ਨਿੱਕਾ ਜਿਹਾ ਬੱਚਾ ਹੈ, ਪਤਾ ਨਹੀਂ ਬੇਟੀ ਆ ਜਾਂ ਬੇਟਾ, ਸਾਨੂੰ ਨਹੀਂ ਪਤਾ, ਪਰ ਬੱਚਾ ਬਿਲਕ ਰਿਹਾ। ਉਹ ਗ੍ਰੰਥੀ ਸਿੰਘ ਦੌੜ ਕੇ ਗਿਆ, ਜਦ ਦੇਖਿਆ ਬੱਚਾ, ਅਤੇ ਉਹ ਬੱਚਾ ਆਪਣੇ ਹੱਥੀਂ ਚੁੱਕ ਲਿਆ ਨੇ। ਆਪਣੀ ਘਰ ਵਾਲੀ ਸਿੰਘਣੀ ਨੂੰ ਬੁਲਾਇਆ ਕਿ ਭਾਗਾਂ ਵਾਲੀਏ, ਕੋਈ ਬੱਚਾ ਸੁੱਟ ਗਿਆ ਇੱਥੇ, ਦੇਖ ਤਾਂ। ਦੇਖਿਆ ਤਾਂ ਬੇਟੀ ਸੀ, ਬੱਚਾ ਚੁੱਕਿਆ ਅਤੇ ਡਿਪਟੀ ਕਮਿਸ਼ਨਰ ਉਹਨੂੰ ਨਗਰ ਦੀ ਪੰਚਾਇਤ ਨੇ ਔਰ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਅਤੇ ਡੀਸੀ ਖੁਦ ਵੀ ਆਇਆ ਅਤੇ ਪੱਤਰਕਾਰ ਪਹੁੰਚ ਗਏ। ਇਹ ਪੂਰੇ ਮੀਡੀਆ ਦੇ ਵਿੱਚ ਗੱਲ ਆਈ ਹੋਈ ਹੈ। ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਇਸ ਬੱਚੀ ਨੂੰ ਜੇ ਸਾਡੇ ਸਮਾਜ ਨੂੰ ਜੇ ਕਾਨੂੰਨ ਨੂੰ ਕੋਈ ਵਾਧਾ ਨਾ ਹੋਵੇ ਤਾਂ ਮੈਂ ਜਿੱਥੇ ਮੇਰੇ ਨਿਆਣੇ 2-3 ਪੜ੍ਹ ਰਹੇ ਨੇ ਮੈਂ ਇਹਨੂੰ ਆਪਣੀ ਧੀ ਬਣਾ ਕੇ ਇਹਦੀ ਬੱਚੀ ਦੀ ਪਾਲਣਾ ਕਰਨਾ ਚਾਹੁੰਦਾ ਕਿ ਜੇ ਗੁਰਦੁਆਰੇ ਸਾਹਿਬ ਇਹ ਕਿਸੇ ਨੇ ਬੱਚੀ ਰੱਖੀ ਹੈ ਤਾਂ ਹੋ ਸਕਦਾ ਵੀ ਇਹ ਬੱਚੀ ਮੇਰੇ ਕਿਸਮਤ ਦੇ ਉਹ 'ਚੋਂ ਮੈਂ ਇਹਦੀ ਸੇਵਾ ਕਰਨ ਨੂੰ ਤਿਆਰ ਹਾਂ। ਕਾਨੂੰਨ ਤੌਰ 'ਤੇ ਭਾਈ ਸਾਹਿਬ ਨੂੰ ਲਿਖ ਕੇ ਦੇ ਦਿੱਤਾ ਗਿਆ। ਅੱਜ ਬੱਚੀ ਉਹ 7-8 ਸਾਲ ਦੀ ਹੋ ਗਈ ਹੈ, ਮੈਂ ਕਈ ਵਾਰੀ ਉਹਨੂੰ ਬੱਚੀ ਨੂੰ ਮਿਲਦਾ ਰਹਿੰਦਾ ਔਰ ਉਹਨੇ ਆਪਣੇ ਬੱਚਿਆਂ ਤੋਂ ਵਿਸ਼ੇਸ਼ ਕਰਕੇ ਉਹਦੀ ਪਾਲਣ ਪੋਸਣ ਕੀਤੀ, ਵਿਸ਼ੇਸ਼ ਕਰਕੇ ਉਹਦੀ ਪੜ੍ਹਾਈ ਕੀਤੀ ਹੈ। ਕਹਿਣ ਦਾ ਮਤਲਬ ਵੀ ਇਹ ਪੁਰਾਣੇ ਸਮੇਂ ਦੀ ਚੱਲ ਰਹੀ ਘਟਨਾ ਅੱਜ ਤੱਕ ਮੌਜੂਦ ਹੈ, ਅੱਜ ਵੀ ਹੋ ਰਹੀਆਂ ਨੇ ਘਟਨਾ। ਕਿਤੇ ਕਿਤੇ ਮਾਂ ਆਪਣੀ ਇੱਜ਼ਤ ਬਚਾਉਣ ਵਾਸਤੇ ਆਪਣੀ ਕੁੱਖ ਦਾ ਬਲੀਦਾਨ ਦੇ ਦਿੰਦੀ ਅੱਜ ਵੀ, ਤੇ ਕਬੀਰ ਦੀ ਮਾਂ ਨੇ ਵੀ ਇਹ ਐਸਾ ਹੀ ਕੀਤਾ। ਜਾਤੀ ਦੀ ਬ੍ਰਾਹਮਣੀ ਹਾਂ ਔਰ ਦੂਸਰੀ ਬਾਤ ਕਿ ਵਿਧਵਾ ਹੋਈ ਨੂੰ ਸਾਰਾ ਸਮਾਜ ਜਾਣਦਾ ਕਿ ਬ੍ਰਾਹਮਣੀ ਵਿਧਵਾ ਹੋ ਚੁੱਕੀ ਹੈ ਅਤੇ ਮੇਰੀ ਇਸ ਔਲਾਦ ਦੇ ਨਾਲ ਮੇਰੀ ਰਹਿੰਦੀ ਇੱਜ਼ਤ ਜਿਹੜੀ ਹੈ ਜਿੰਨਾ ਚਿਰ ਮੈਂ ਜਿਉਂਦੀ ਹਾਂ ਮਿੱਟੀ ਵਿੱਚ ਮਿਲ ਜਾਏਗੀ। ਇਹ ਨਹੀਂ ਸੀ ਪਤਾ ਤੇਰੀ ਕੁੱਖ ਤੋਂ ਪੈਦਾ ਹੋਣ ਵਾਲਾ, ਤੇਰੀਆਂ ਕੁਲਾਂ ਤਾਰਨ ਵਾਲਾ ਹੈ, ਕੌਲੀ ਹੈ, ਕਿਉਂ ਐਸਾ ਕਰ ਰਹੀ ਹੈ? ਪਰ ਹੋਇਆ। ਅੱਜ ਦੇ ਦਿਨ 1455 ਬਿਕਰਮੀ ਸੰਮਤ ਜੇਠ ਸੁਦੀ ਪੂਰਨਮਾਸ਼ੀ ਨੂੰ ਜਦੋਂ 2 ਪਹਿਰ ਹੋ ਗਏ ਸੀ ਕਬੀਰ ਸਾਹਿਬ ਨੂੰ ਜੰਮੇ ਨੂੰ, ਤਾਂ ਉਸ ਵੇਲੇ ਅਲੀ ਨੀਰੂ ਜੁਲਾਹਾ ਕਿਸੇ ਕੰਮ ਲਈ ਨਿਕਲਦਾ ਤਾਂ ਬੱਚਾ ਪਿਆ ਮਿਲਦਾ, ਉਹਦੇ ਔਲਾਦ ਹੈ ਨਹੀਂ ਸੀ, ਉਹਨੇ ਬੱਚਾ ਉਠਾ ਲਿਆ। ਉਹਨੇ ਆਪਣੀ ਘਰਵਾਲੀ ਨੀਮਾ ਨੂੰ ਕਿਹਾ ਕਿ ਖੁਦਾ ਨੇ ਦਿੱਤਾ, ਬਸ ਇਹਨੂੰ ਜਿਵੇਂ ਹੈ ਸਵੀਕਾਰ ਕਰ ਲਓ। ਉਹਨਾਂ ਨੇ ਗੋਦ ਪਾ ਲਿਆ ਅਤੇ ਇਸਲਾਮ ਦੇ ਵਾਤਾਵਰਣ ਦੇ ਵਿੱਚ ਪੜ੍ਹ ਰਿਹਾ ਅਤੇ ਇਸਲਾਮ ਦੇ ਘਰਾਣੇ ਧਰਮ ਦੇ ਨਾਲ ਸੰਬੰਧ ਹੋਣ ਕਰਕੇ ਇਸ ਜਲਾਹੇ ਨੇ ਇਹਦਾ ਨਾਮ ਕਬੀਰ ਰੱਖਿਆ। ਅਤੇ ਕਬੀਰ ਸਾਹਿਬ ਅੱਜ ਦੇ ਦਿਨ ਸੰਸਾਰ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਆਏ ਅਤੇ ਉਹਨਾਂ ਦੇ ਸੰਸਾਰ ਦੇ ਵਿੱਚ ਭਾਵੇਂ ਪਾਲਣ ਵਾਲੀ ਮਾਂ ਸੀ, ਭਾਵੇਂ ਜਨਮ ਦੇਣ ਵਾਲੀ ਮਾਂ ਸੀ, ਭਾਵੇਂ ਉਸ ਜਨਮ ਦੇਣ ਵਾਲੀ ਮਾਂ ਤੋਂ ਹੋਈ ਤਾਂ ਬਹੁਤ ਵੱਡੀ ਗਲਤੀ, ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਮਾਤਾ ਤੋਂ ਧੰਨ ਹੀ ਹੈ ਜਿਹਨੇ ਕਬੀਰ ਵਰਗੇ ਇਹੋ ਜਿਹੇ ਮਹਾਨ ਭਗਤ ਨੂੰ ਜਨਮ ਦਿੱਤਾ। ਧੰਨ ਜਾਣਨੀ ਜਿਨ ਜਾਇਆ। ਅਤੇ ਸ਼ਾਸਤਰਾਂ ਦੇ ਅੰਦਰ ਇੱਕ ਸੂਤਰ ਆਉਂਦਾ ਹੈ, ਬ੍ਰਹਮ ਬਿਤ ਮਾਤਰੇਣ, ਬ੍ਰਹਮ ਬਿਤ ਮਾਤਰੇਣ ਇਕੋਤਰ ਸ਼ਤੋਂ ਕਲੂੰ ਤਾਰਿਆਤੀ। ਇਸ ਦਾ ਮਤਲਬ ਹੈ ਕਿ ਬ੍ਰਹਮ ਬੇਤਾ ਜਿਸ ਮਾਂ ਦੀ ਕੁੱਖ ਤੋਂ ਜਨਮ ਲੈਂਦਾ ਹੈ ਉਹਦੀਆਂ 101 ਕੁਲਾਂ ਨੂੰ ਤਾਰ ਜਾਂਦਾ ਹੈ, ਉਸ ਕੁਲ ਵਿੱਚ ਪੈਦਾ ਹੋ ਕੇ। ਉਹਨਾਂ ਦਾ ਵੇਰਵਾ ਦਿੱਤਾ ਹੈ, ਪਿਤਾ ਸਾਚ 24 20 ਮਾਤਾ ਕੀ ਜਾਨੋ। ਜਿਹੜੇ ਪਿਓ ਦੇ ਘਰ ਦੇ ਵਿੱਚ ਪੈਦਾ ਹੋਇਆ ਉਹਦੀਆਂ 24 ਕੁਲਾਂ ਸਿਰਫ ਉਸ ਬ੍ਰਹਮ ਗਿਆਨੀ ਦੇ ਪੈਦਾ ਹੋਣ ਦੇ ਨਾਲ ਉਹਦੀਆਂ 24 ਕੁਲਾਂ ਤਰ ਜਾਂਦੀਆਂ ਹਨ। 20 ਮਾਤਾ ਕੇ ਜਾਨੋ, ਨਾਨਕਿਆਂ ਦੀਆਂ 20 ਕੁਲਾਂ ਤਰ ਜਾਂਦੀਆਂ ਹਨ, ਜਿੱਥੋਂ ਉਹਦੀ ਮਾਤਾ ਨੇ ਜਨਮ ਲਿਆ, ਜਿੱਥੋਂ ਉਹਦੇ ਪਿਓ ਨੇ ਜਨਮ ਲਿਆ, ਉਹ ਦਾਦਕਿਆਂ ਦੀਆਂ ਹੋ ਗਈਆਂ, ਉਹ ਨਾਨਕਿਆਂ ਦੀਆਂ ਹੋ ਗਈਆਂ। ਪਿਤਾ ਸਾ 24 20 ਮਾਤਾ ਕੇ ਜਾਨੋ, ਜੇ ਉਹ ਗ੍ਰਿਸਤੀ ਹੋ ਗਿਆ, ਉਹਨੇ ਸ਼ਾਦੀ ਕਰਾ ਲਈ, ਤਾਂ ਫਿਰ 16 ਕੁਲਾਂ ਉਹਦੇ ਸਹੁਰਿਆਂ ਦੀਆਂ ਵੀ ਤਰਨਗੀਆਂ। ਖੋੜਸ 16 ਨੂੰ ਕਹਿੰਦੇ, ਖੋੜਸ ਤ੍ਰਿਆ ਮਹਾਨ, ਦੁਆਦਸ ਸੁਤਾ ਪਛਾਨੋ। 12 ਕੁਲਾਂ ਉਹਦੀ ਧੀ ਦੀਆਂ ਤਰਨਗੀਆਂ, ਜਿੱਥੇ ਉਹਦੀ ਧੀ ਵਿਆਹੀ ਜਾਏਗੀ ਉਹਦੀ ਧੀ ਦੇ ਸਹੁਰਿਆਂ ਦੀਆਂ 12 ਕੁਲਾਂ ਤਰ ਜਾਣਗੀਆਂ। ਏਕਾਦਸ ਕੁਲ ਭੈਣ, 11 ਕੁਲਾਂ ਉਹਦੀ ਭੈਣ ਜਿੱਥੇ ਵਿਆਹੀ ਜਾਏਗੀ ਉਹਦੀਆਂ ਤਰਨਗੀਆਂ। 10 ਭੂਆ ਕੇ ਲੇਖੇ, ਉਹਦੇ ਪਿਓ ਦੀ ਭੈਣ ਦੀਆਂ ਕੁਲਾਂ ਵੀ 10 ਤਰ ਜਾਣਗੀਆਂ। ਮਾਤ ਭੈਣ, ਫਿਰ ਨਾਨਕਿਆਂ ਵਾਲੇ ਪਾਸੇ ਚਲੀ ਗੱਲ, ਮਾਤਾ ਦੀ ਭੈਣ ਮਾਸੀ ਲੱਗੀ, 8 ਕੁਲਾਂ ਉਹਦੀ ਮਾਸੀ ਦੀਆਂ ਵੀ ਤਰਨਗੀਆਂ, ਕਿਉਂਕਿ ਉਸ ਬ੍ਰਹਮ ਗਿਆਨੀ ਸਤ ਪੁਰਸ਼ ਦੇ ਪੈਦਾ ਹੋਣ ਵਾਲੇ ਦੀ ਭੈਣ ਹੈ ਉਹ, ਇਸ ਕਰਕੇ ਉਹਦੇ ਰਿਸ਼ਤੇ ਤੇ ਵੀ ਇਹ ਅਸਰ ਜਾਏਗਾ, 8 ਕੁਲਾਂ ਉਹਦੀਆਂ ਵੀ ਤਰਨਗੀਆਂ। ਇਹਨਾਂ ਦਾ ਜੋੜ ਕਰਦੇ ਤਾਂ 101 ਬਣ ਜਾਂਦਾ। ਪਰਮਤ 101 ਕੀ ਤਤ ਵੇਤਾ ਹਰ ਜਨ ਕਹੀ, ਭਗਤ ਹੋਤ ਜੋਈ ਬੰਸ ਮੈਂ ਸਬਤ ਗੋਤਰ ਤਾਰੇ ਸਹੀ। ਕਿਤੇ ਕਿਤੇ 21 ਕੁਲਾਂ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ, ਸਤ ਨਾਨਕਿਆਂ ਦੀਆਂ, ਸਤ ਦਾਦਕਿਆਂ, ਸਤ ਸਹੁਰਿਆਂ ਦੀ, ਐਸਾ ਵੀ 21 ਕੁਲਾਂ ਦਾ ਵੇਰਵਾ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ। ਪਰ ਕਿਤੇ ਕਿਤੇ ਕੁਲਾਂ ਦੀ ਪਾਬੰਦੀ ਚੱਕ ਦਿੱਤੀ ਹੈ, ਪ੍ਰਭ ਕੇ ਸਿਮਰਨ ਸਭ ਕੁਲ ਉਧਾਰ ਹੈ, ਜਿੰਨੀਆਂ ਕੁਲਾਂ ਨੇ ਸਾਰੀਆਂ ਦੇ ਉਧਾਰ ਹੋ ਜਾਂਦਾ। ਇਹ ਤਾਂ ਹੈ ਸੰਸਾਰ ਦੇ 'ਚ ਆਉਣ ਵਾਲੇ ਜਿਹੜੇ ਬੰਦਗੀ ਵਾਲੇ ਸਤ ਪੁਰਸ਼ ਉਹਨਾਂ ਦੀ ਬਾਤ, ਜਿਹੜੇ ਆਪ ਤਰੇ ਤੇ ਹੋਰਾਂ ਨੂੰ ਇੱਕ ਮਲਾਹ ਦੀ ਤਰ੍ਹਾਂ, ਜਿਵੇਂ ਮਲਾਹ ਆਪ ਵੀ ਤਰਦਾ ਤੇ ਦੂਸਰੇ ਜਿਹੜੇ ਨਾਲ ਬੈਠੇ ਨੇ ਬੇੜੀ 'ਚ ਉਹਨਾਂ ਨੂੰ ਵੀ ਤਾਰ ਲੈਂਦੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸੇ ਸਤਪੁਰਸ਼ਾਂ ਨੂੰ ਕੀ ਕਿਹਾ, ਸਾਰੀਆਂ ਸੰਗਤਾਂ ਨੇ ਬੋਲਣਾ ਜੀ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ। ਬੋਲੋ ਭਾਈ ਸਾਰੇ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਿਲਾਏ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਆਏ ਸਫਲ ਤਿਨਾਂ ਕੇ ਕੰਮ ਮੇਰੇ ਰਾਮ ਹਰਜਨ ਕੇ ਹਉਂ ਬਲ ਜਾਏ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਗਲਾਏ। ਜਨਮ ਮਰਨ ਦੋਹੂ ਮੈਂ ਨਾਹੀ ਜੰਮਣ ਮਰਨ ਤੋਂ ਰਹਿਤ ਨ ਜਾਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਸੂ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇਤਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕੋ ਬਾਬਾ ਨਾਨਕ ਕੀ ਪ੍ਰਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ। ਤੋ ਕਬੀਰ ਸਾਹਿਬ ਨਾਮ ਇਸ ਸਰੀਰ ਨੂੰ ਸੰਸਾਰ ਦੇ ਲੋਕਾਂ ਨੇ ਸੰਸਾਰ ਦੇ ਕਾਰੀਏ ਵਾਸਤੇ ਮਿਥਿਆ ਦੇਹ ਦਾ ਮਿਥਿਆ ਨਾਮ ਕਲਪਿਆ ਹੋਇਆ। ਇਹ ਸਰੀਰ ਦਾ ਨਾਂ ਹੈ ਜਿਹੜਾ ਸਰੀਰ ਦੇ ਤੱਕ ਰਹਿੰਦਾ, ਉਦੋਂ ਬਾਅਦ ਸਰੀਰ ਸਵਾਹ ਹੋ ਗਿਆ, ਕਿੰਨੀ ਕੁ ਦੇਰ ਤੱਕ ਰਹੇਗਾ? ਨਾਂ ਮਿਟ ਜਾਏਗਾ। ਦੇਹ ਦਾ ਰੂਪ ਵੀ ਮਿਥਿਆ ਤੇ ਨਾਮ ਵੀ ਮਿਥਿਆ। ਨਾਮ ਰੂਪ ਇਹ ਮਿਥਿਆ ਹੈ। ਸਤ ਚੇਤਨ ਆਨੰਦ ਜੋ ਪਰਮਾਤਮਾ ਦੀ ਅੰਸ਼ ਹੈ ਸਾਡੇ ਅੰਦਰ, ਉਹ ਨਾਸ ਹੋਣ ਵਾਲੀ ਨਹੀਂ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹ ਕਦੀ ਜਨਮ ਨਹੀਂ ਲੈਂਦੀ ਤੇ ਕਦੀ ਮਰਦੀ ਵੀ ਨਹੀਂ, ਪਰ ਸਾਡੀ ਉਹਦੇ ਤੱਕ ਪਹੁੰਚ ਅਜੇ ਹੋਈ ਨਹੀਂ। ਗੁਰਬਾਣੀ ਇਹਦੀ ਪਹੁੰਚ ਕਰਾਉਣਾ ਚਾਹੁੰਦੀ ਹੈ। ਅਸੀਂ ਗੁਰਵਾਲੀ ਦੀ ਉਂਗਲੀ ਛੱਡ ਕੇ ਤੁਰਨਾ ਚਾਹੁੰਦੇ ਹਾਂ ਤੇ ਅਸੀਂ ਸੰਸਾਰ ਦੇ ਮੇਲੇ 'ਚ ਰੁਲ ਜਾਂਦੇ ਹਾਂ। ਜਿਹੜੇ ਬੱਚੇ ਨੇ ਪਿਓ ਦੀ ਉਂਗਲੀ ਛੱਡ ਦਿੱਤੀ ਤਾਂ ਉਹਦੀ ਖੈਰ ਨਹੀਂ, ਰੁਲੇਗਾ। ਹੁਣ ਮਿਥਿਆ ਸਰੀਰ ਦਾ ਮਿਥਿਆ ਨਾਮ ਮਿਲ ਗਿਆ, ਕਬੀਰ ਰੱਖਿਆ ਗਿਆ। ਕਹਿੰਦੇ ਨੇ ਕਬੀਰ ਜਨਮ ਤੋਂ ਜਦੀ ਸੁਰਤ ਸੰਭਲੀ ਹੈ, ਇਹਦੇ ਅੰਦਰ ਇੱਕ ਆਪਣੇ ਸੰਸਕਾਰ, ਵੈਸੇ ਹਰ ਬੱਚੇ ਦੇ ਹੁੰਦੇ ਹੈ, ਕੁਝ ਸੰਸਕਾਰ ਉਹਦੇ ਆਪਣੇ ਹੁੰਦੇ ਨੇ ਜਨਮ ਲੈਣ ਤੋਂ, ਜਨਮਾਂ ਜਨਮਾਤਰਾਂ ਦੇ ਸੰਸਕਾਰ। ਸੰਸਕਾਰ ਕੀ ਹੈ? ਗਿਆਨ ਦੀ ਸੂਖਸ਼ਮ ਅੰਸ਼, ਉਹਨੂੰ ਸੰਸਕਾਰ ਕਹਿੰਦੇ ਨੇ। ਕਬੀਰ ਸਾਹਿਬ ਇਹ ਸੰਸਕਾਰ ਲੈ ਕੇ ਪੈਦਾ ਹੋਇਆ ਤੇ ਜਨਮਦਿਆਂ ਹੀ ਇਹਦਾ ਰੁੱਖ ਪਰਮਾਤਮਾ ਵਾਲੇ ਪਾਸੇ ਨੂੰ ਹੈ, ਬਿਨਾਂ ਕਿਸੇ ਦੀ ਪ੍ਰੇਰਨਾ ਤੋਂ ਹੈ। ਰੱਬ ਨੂੰ ਮਿਲਣਾ ਚਾਹੁੰਦਾ ਹੈ, ਇਹਨੇ ਪੁੱਛਿਆ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਂਦਾ ਹੈ? ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਕੋਈ ਗੁਰੂ ਨਾ ਧਾਰਨ ਕੀਤਾ ਜਾਵੇ ਰੱਬ ਨਹੀਂ ਮਿਲਦਾ। ਰੱਬ ਦਾ ਵਿਧਾਨ ਬਣਾਇਆ ਹੋਇਆ, ਨਿਗੁਰੇ ਨੂੰ ਨਹੀਂ ਮਿਲਦਾ। ਉਹ ਪਹਿਲਾਂ ਗੁਰੂ ਬਣਾਉਣਾ ਚਾਹੀਦਾ। ਕਬੀਰ ਨੇ ਪੁੱਛਿਆ ਫਿਰ ਹੁਣ ਗੁਰੂ ਕਿਸ ਨੂੰ ਬਣਾਵਾਂ? ਕਹਿੰਦੇ ਜੀ ਉਹ ਰਾਮਾਨੰਦ ਹੀ ਹੈ। ਅੱਜ ਦੇ ਯੁੱਗ ਵਿੱਚ ਤੇ ਸਾਰੇ ਭਗਤਾਂ ਨੇ ਉਸੇ ਨੂੰ ਤਸਲੀਮ ਕੀਤਾ ਵੀ ਗੁਰੂ ਹੈ, ਤੁਸੀਂ ਗੁਰੂ ਉਸ ਨੂੰ ਬਣਾਓ। ਤੇ ਹੁਣ ਰਾਮਾਨੰਦ ਉਹ ਵਿਅਕਤੀ ਹੈ ਜਿਹੜਾ ਕਿਸੇ ਸ਼ੂਦਰ ਦੇ ਪਰਛਾਵੇਂ ਹੇਠ ਨੂੰ ਨਹੀਂ ਲੰਘਣ ਵਾਲਾ। ਹੁਣ ਜਾਤੀ ਦਾ ਵਿਤਕਰ ਹੈ, ਉਹ ਬ੍ਰਾਹਮਣ ਹੈ, ਕਬੀਰ ਜਲਾਹ ਹੈ। ਤੇ ਕਬੀਰ ਨੂੰ ਚੇਲਾ ਬਣਾਉਣਾ ਤਾਂ ਇੱਕ ਪਾਸੇ ਰਿਹਾ, ਤਾਂ ਉਹ ਸ਼ੂਦਰ ਦੇ ਮੱਥੇ ਤੱਕ ਨਹੀਂ ਲੱਗਦਾ ਉਸ ਵੇਲੇ ਇਸ ਤਰ੍ਹਾਂ ਦਾ ਪ੍ਰਭਾਵ ਇਹੋ ਜਿਹੇ ਸਤਿਪੁਰਸ਼ਾਂ 'ਤੇ ਵੀ ਹੱਦ ਹੋ ਗਈ। ਤੇ ਕਬੀਰ ਸਾਹਿਬ ਇਸ ਗੱਲੋਂ ਬੜਾ ਤੰਗ ਹੋਇਆ। ਜਿਹਦੀ ਮਦਦ 'ਤੇ ਪਰਮਾਤਮਾ ਆ ਜਾਏ ਤਾਂ ਸਾਰਾ ਸੰਸਾਰ ਇੱਕ ਪਾਸੇ ਹੋ ਜਾਏ, ਮੌਕੇ ਦੀਆਂ ਸਰਕਾਰਾਂ ਇੱਕ ਪਾਸੇ ਹੋ ਜਾਏ, ਤਾਂ ਵੀ ਬਾਲ ਵਿੰਗਾ ਨਹੀਂ ਹੁੰਦਾ ਉਹਦਾ। ਪ੍ਰਹਲਾਦ ਇਕੱਲਾ ਇੱਕ ਪਾਸੇ ਤੇ ਹਰਨਾਕਸ਼ ਤੇ ਉਹਦੀ ਪਰਜਾ ਸਾਰੀ ਇੱਕ ਪਾਸੇ ਹੈ। ਜਿੱਤ ਪ੍ਰਹਲਾਦ ਦੀ ਹੁੰਦੀ ਹੈ। ਹੁਣ ਮਦਦ ਕਰਨਾ ਚਾਹੁੰਦਾ ਪਰਮਾਤਮਾ ਤੇ ਆਕਾਸ਼ਵਾਣੀ ਹੋਈ, ਬੱਚਾ ਗੁਰੂ ਮਿਲ ਜਾਏਗਾ, ਇਹੀ ਮਿਲ ਜਾਏਗਾ ਜਿਹਨੂੰ ਚਾਹੁੰਦਾ ਹੈ। ਇੱਕ ਕੰਮ ਕਰ, ਰਾਮਾਨੰਦ ਜਾਂਦਾ ਹੈ ਅੰਮ੍ਰਿਤ ਵੇਲੇ ਨਹਾਉਣ ਵਾਸਤੇ, ਉਹ ਜਾਂਦਾ ਹੈ ਗੰਗਾ ਦਾ ਇਸ਼ਨਾਨ ਕਰਨ ਵਾਸਤੇ, ਤੂੰ ਰਸਤੇ ਦੇ ਵਿੱਚ ਲੰਮਾ ਪੈ ਜਾ। ਜਦੋਂ ਇਸ਼ਨਾਨ ਕਰਕੇ ਵਾਪਸ ਆਊਗਾ ਤੇ ਜੇ ਉਹਦਾ ਚਰਨ ਤੈਨੂੰ ਸਪਰਸ਼ ਹੋ ਗਿਆ, ਬਸ ਤੇਰਾ ਕਾਰਜ ਇੰਨੇ ਨਾਲ ਹੀ ਹੋ ਜਾਣਾ। ਪਰਮਾਤਮਾ ਨੂੰ ਕਹਿੰਦੇ ਦਈਓ, ਦਈਓ ਦਾ ਮਤਲਬ ਹੁੰਦਾ ਪ੍ਰੇਰਨਾ ਕਰਦਾ ਸਾਰਿਆਂ ਨੂੰ। ਕਬੀਰ ਜਾ ਕੇ ਰਸਤੇ ਦੀ ਪੈਂਦਾ ਹੈ, ਜਦੋਂ ਰਾਮਾਨੰਦ ਲੰਘਦਾ ਹੈ ਉਸ ਵੇਲੇ ਤਾਂ ਰਸਤਾ ਸਾਫ਼ ਸੀ, ਜਦੋਂ ਨਹਾ ਕੇ ਆਇਆ ਇਸ਼ਨਾਨ ਕੀਤਾ ਤੇ ਜਿਵੇਂ ਆਪਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦੇ ਹਾਂ, ਜਿਹੜੇ ਜਿਹੜੇ ਵੀ ਧਰਮ ਦਾ ਕੋਈ ਬੰਦਾ ਹੈ ਉਹ ਰੱਬ ਦਾ ਨਾਂ ਲੈਂਦਾ ਆਪਣੇ ਤਰੀਕੇ ਨਾਲ, ਖੜਾਮਾਂ ਪੈਣੀਆਂ ਹੋਈਆਂ ਤੇ ਕਾਹਲੀ ਕਾਹਲੀ ਰਾਮਾਨੰਦ ਤੁਰਿਆ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਕੋਈ ਆਉਣ ਵੇਲੇ ਦਿੱਕਤ ਨਹੀਂ ਸੀ, ਜਾਣ ਵੇਲੇ ਕੀ ਹੋ ਸਕਦੀ ਹੈ, ਅਚਾਨਕ ਕੀ ਹੋਇਆ, ਕਿਉਂਕਿ ਅਜੇ ਅੰਧੇਰਾ ਹੈ ਤੇ ਰਾਤ ਦੇ ਟਾਈਮ, ਦਿਨ ਦੀ ਗੱਲ ਹੋਰ ਹੁੰਦੀ ਹੈ, ਰਾਤ ਦਾ ਟਾਈਮ ਹੈ ਤੇ ਪੈਰ ਦੀ ਠੋਕਰ ਬੜੀ ਜ਼ਬਰਦਸਤ ਕਬੀਰ ਸਾਹਿਬ ਦੇ ਜਿਸਮ ਤੇ ਲੱਗੀ ਤੇ ਚੋਟ ਇੰਨੀ ਸੀ, ਅਚਾਨਕ ਲੱਗੀ ਕਿਉਂਕਿ ਲੱਕੜ ਹੈ, ਤੇ ਕਬੀਰ ਸਾਹਿਬ ਰੋ ਪਿਆ। ਇਹ ਲਿਖਿਆ ਹੋਇਆ ਕਿ ਕਬੀਰ ਸਾਹਿਬ ਉਸ ਵੇਲੇ ਰੋ ਪਿਆ ਤੇ ਰਾਮਾਨੰਦ ਰੋਣ ਦੀ ਆਵਾਜ਼ ਸੁਣਦਿਆਂ ਮੋਮ ਦੀ ਤਰ੍ਹਾਂ ਟਲ ਗਿਆ, ਕਹਿਣ ਲੱਗਿਆ ਹੇ ਮੇਰੇ ਰਾਮ, ਇਹ ਸਵੇਰੇ ਸਵੇਰੇ ਐਡਾ ਵੱਡਾ ਪਾਪ ਹੋ ਗਿਆ ਮੇਰੇ ਕੋਲੋਂ, ਓਹੋ ਇਹ ਬੱਚਾ ਕਿੱਥੋਂ ਪਿਆ ਸੀ। ਰਾਮਾਨੰਦ ਦੇ ਹਿਰਦੇ ਦੇ ਵਿੱਚੋਂ ਤਰਸ ਦੀਆਂ ਲਹਿਰਾਂ ਉੱਠੀਆਂ, ਬੇਵੱਸ ਹੋ ਕੇ ਰਾਮਾਨੰਦ ਦੀ ਰਸਨਾ ਤੋਂ ਪਰਮਾਤਮਾ ਨੇ ਕਹਾ ਦਿੱਤਾ, ਬੱਚਾ ਇਹ ਅੱਖਰ ਐਵੇਂ ਲਿਖੇ, ਬੱਚਾ ਰੋਏ ਨਾਹੀਂ ਰਾਮ ਕਹੋ। ਕਹਿੰਦਾ ਜੀ ਸਤਿਵਚਨ, ਕਬੀਰ ਨੂੰ ਤਾਂ ਨਾਮ ਚਾਹੀਦਾ, ਉਹ ਤਾਂ ਨਾਮ ਵਾਸਤੇ ਰੋਂਦਾ ਸੀ, ਉਹਨੇ ਭਗਤੀ ਆਰੰਭ ਕਰ ਦਿੱਤੀ ਉਮਰ, ਕਿਉਂਕਿ ਰਾਮਾਨੰਦ ਦਾ ਪੈਰ ਦੀ ਠੋਕਰ ਜਿਹੜੀ ਲੱਗੀ ਹੈ, ਇਹ 1462 ਦੀ ਘਟਨਾ ਹੈ। ਕਬੀਰ ਦੀ ਉਮਰ 7 ਵਰਿਆਂ ਦੀ ਹੈ ਉਸ ਵੇਲੇ, 7 ਵਰਿਆਂ ਦਾ ਬੱਚਾ ਹੈ ਤੇ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਦ੍ਰਿੜ ਹੋ ਗਿਆ, ਹੁਣ ਗੁਰੂ ਮਿਲ ਗਿਆ, ਨਾਮ ਮਿਲ ਗਿਆ, ਦਿੱਕਤ ਕੋਈ ਨਹੀਂ ਰਹੀ। ਹੁਣ ਤਾਂ ਇੱਕੋ ਹੀ ਹੈ, ਜੇ ਜ਼ਮੀਨ ਕੋਲ ਹੈ, ਸਾਧਨ ਖੇਤੀ ਦਾ ਕੋਲ ਹੈ, ਫਿਰ ਵੀ ਜ਼ਿਮੀਂਦਾਰ ਭੁੱਖਾ ਮਰ ਰਿਹਾ, ਫਿਰ ਵੀ ਉਹਦੀ ਫਸਲ ਉਹ ਬੀਜ ਨਹੀਂ ਰਿਹਾ, ਪਾਲ ਨਹੀਂ ਰਿਹਾ, ਫਿਰ ਤਾਂ ਉਹਦੀ ਮਾੜੀ ਕਿਸਮਤ ਹੈ। ਗੁਰੂ ਮਿਲ ਗਿਆ, ਨਾਮ ਮਿਲ ਗਿਆ, ਫਿਰ ਬਾਅਦ ਦੇ ਵਿੱਚ ਤਾਂ ਕੇਵਲ ਕਮਾਈ ਦੀ ਗੱਲ ਹੈ, ਕਮਾਈ ਤਾਂ ਆਪ ਕਰਨੀ ਹੈ, ਉਹ ਤਾਂ ਗੁਰੂ ਨੇ ਨਹੀਂ ਕਰਕੇ ਦੇਣੀ, ਕਮਾਈ ਆਰੰਭ ਦਿੱਤੀ। ਹੁਣ ਪਰਮਾਤਮਾ ਦੇ ਸਿਮਰਨ ਵਿੱਚ ਐਸੀ ਸ਼ਕਤੀ ਹੈ, ਜਿਉਂ ਜਿਉਂ ਨਾਮ ਦਾ ਚਿੰਤਨ ਹੋਣ ਲੱਗਾ, ਬਚਪਨ ਸੀ, 7 ਵਰਿਆਂ ਦੀ ਉਮਰ ਸੀ, ਅਜੇ ਵਿਕਾਰ ਕੋਈ ਆਏ ਨਹੀਂ ਸੀ, ਇਹ ਭਗਤੀ 'ਚ ਇੰਨਾ ਕਾਮਯਾਬ ਹੋ ਗਿਆ, ਇਹਦੇ ਵਿੱਚ ਐਸੀ ਮੈਗਨੇਟ ਸ਼ਕਤੀ ਪੈਦਾ ਹੋ ਗਈ, ਜਿਹੜਾ ਵੀ ਮਿਲਦਾ ਉਹੀ ਕਬੀਰ ਦਾ ਹੋ ਜਾਂਦਾ। ਤੇ ਕਬੀਰ ਅੱਗੇ ਉਪਦੇਸ਼ ਦੇਣ ਲੱਗ ਪਿਆ, ਕਬੀਰ ਦੇ ਕੋਲ ਭਗਤ ਜਨਾਂ ਦੀ ਇਕੱਤਰਤਾ ਹੋਣ ਲੱਗ ਪਈ ਤੇ ਬ੍ਰਾਹਮਣਾਂ ਨੂੰ ਬੜੀ ਤਕਲੀਫ ਹੋਈ, ਇਕੱਠੇ ਹੋ ਕੇ ਕਹਿਣ ਲੱਗੇ ਇਹ ਜਲਾਹੇ ਨੇ ਕੰਮ ਕੀ ਅਖੇ ਫੜਿਆ, ਇਹ ਕੰਮ ਸਾਡਾ ਸੀ ਬ੍ਰਾਹਮਣਾਂ ਦਾ, ਜਿਹੜਾ ਹੁਣ ਇਹ ਜਲਾਹੇ ਇਕੱਠੇ ਹੋ ਕੇ ਕਰਿਆ ਕਰਨਗੇ ਕੰਮ, ਕਿਆ ਪਖੰਡ ਬਣਾਇਆ ਕੰਸੀ ਦੇ ਅੰਦਰ, ਬਰਦਾਸ਼ਤ ਨਹੀਂ ਹੋ ਸਕਦਾ, ਕੰਸੀ ਸਾਡੀ ਮੇਰ ਹੈ, ਇੱਥੇ ਵਿਦਿਆ ਦੀ ਟਕਸਾਲ ਹੈ। ਇਹ ਸਾਰੇ ਇਕੱਠੇ ਹੋ ਕੇ ਆਏ, ਕਹਿੰਦੇ ਵੀ ਨਿਗੋਰੇ ਬੰਦੇ ਨੂੰ ਤਾਂ ਉਪਦੇਸ਼ ਦੇਣ ਦਾ ਅਧਿਕਾਰ ਕੋਈ ਨਹੀਂ, ਤੂੰ ਨਿਗੋਰਾ ਹੈ ਇਸ ਕਰਕੇ ਉਪਦੇਸ਼ ਕਿਉਂ ਦੇ? ਕਹਿੰਦਾ ਮੈਂ ਗੁਰੂ ਵਾਲਾ। ਗੁਰੂ ਵਾਲਾ ਕੌਣ ਹੈ ਤੇਰਾ ਗੁਰੂ? ਨਾਮ ਲਿਆ ਆਪਣੇ ਗੁਰੂ ਦਾ। ਕਹਿੰਦਾ ਰਾਮਾਨੰਦ। ਕਬੀਰ ਦਾ ਖਹਿੜਾ ਛੁੱਟ ਗਿਆ ਤੇ ਰਾਮਾਨੰਦ ਦੇ ਦੁਆਲੇ ਹੋ ਗਏ ਬ੍ਰਾਹਮਣ, ਕਹਿਣ ਲੱਗੇ ਜੀ ਤੁਸੀਂ ਸ਼ਾਸਤਰਕ ਮਰਿਆਦਾ ਭੰਗ ਕੀਤੀ ਹੈ, ਸ਼ੂਦਰ ਨੂੰ ਉਪਦੇਸ਼ ਦਿੱਤਾ ਨਹੀਂ ਜਾਂਦਾ, ਵੇਦ ਵਿਧਾਨ ਕਹਿੰਦੇ, ਤੁਸੀਂ ਆਪ ਹੀ ਤੋੜ ਰਹੇ ਹੋ, ਸ਼ੂਦਰ ਨੂੰ ਨਾਮ ਦਿੱਤਾ ਨਹੀਂ ਜਾ ਸਕਦਾ। ਇਹ ਉਹਨਾਂ ਦੀ ਬ੍ਰਾਹਮਣੀ ਮਤ ਦੇ ਅੰਦਰ ਜੋ ਮਰਿਆਦਾ ਸੀ ਉਹਨਾਂ ਦੀ, ਉਹਦੇ ਅਨੁਸਾਰ ਉਹਨਾਂ ਨੇ ਰਾਮਾਨੰਦ ਨੂੰ ਘੇਰ ਲਿਆ। ਰਾਮਾਨੰਦ ਕਹਿੰਦਾ ਮੈਂ ਤਾਂ ਕਬੀਰ ਨੂੰ ਨਾਮ ਦਿੱਤਾ ਨੇ। ਉਹ ਕਹਿੰਦੇ ਫਿਰ ਕਬੀਰ ਝੂਠ ਬੋਲਦਾ। ਉਹ ਫਿਰ ਕਬੀਰ ਕੋਲ ਗਏ, ਤੂੰ ਆਖੇ ਝੂਠ ਬੋਲਦਾ, ਕਹਿੰਦਾ ਮੈਂ ਕਿਉਂ ਝੂਠ ਬੋਲੂੰਗਾ, ਸੁੱਖ ਨਾਲ ਜਾਂ ਤੁਸੀਂ ਹੈਗੇ ਝੂਠ ਬੋਲਣ ਵਾਲੇ, ਮੈਨੂੰ ਪਹਿਲਾਂ ਝੂਠ ਬੋਲਣ ਦੀ ਲੋੜ ਹੈ ਕੋਈ? ਇਹ ਕੰਮ ਤੁਹਾਡਾ ਬ੍ਰਾਹਮਣ ਦਾ ਝੂਠ ਬੋਲਣ ਦਾ, ਮੈਂ ਕਿਉਂ ਬੋਲਾਂ? ਮੈਨੂੰ ਗੁਰੂ ਰਾਮਾਨੰਦ ਮਿਲਿਆ। ਉਹ ਮੁੜ ਕੇ ਫੇਰ ਆਉਂਦੇ, ਕਹਿੰਦੇ ਜੀ ਇਹ ਗੱਲ ਇਉਂ ਨਹੀਂ, ਪੁਆੜਾ ਇਹ ਤਾਂ ਬਹੁਤ ਵੱਡਾ ਪੁਆੜਾ ਖੜਾ ਹੋ ਗਿਆ, ਇੱਕ ਦੂਜੇ ਦੇ ਮੂੰਹੋਂ ਦੁਹੀ ਹੋ ਤੁਸੀਂ। ਕਬੀਰ ਕਹਿੰਦਾ ਮੇਰਾ ਗੁਰੂ ਰਾਮਾਨੰਦ ਹੈ, ਰਾਮਾਨੰਦ ਕਹਿੰਦਾ ਮੇਰਾ ਚੇਲਾ ਨਹੀਂ ਕਬੀਰ। ਮੇਰਾ ਖਿਆਲ ਹੈ ਦੁਨੀਆਂ 'ਚ ਇਹੋ ਜਿਹਾ ਗੁਰੂ ਤੇ ਸ਼ਿਸ਼ ਇਹ ਪਹਿਲਾਂ ਹੀ ਹੋਏਗਾ ਕਿ ਗੁਰੂ ਕਹਿੰਦਾ ਮੇਰਾ ਸ਼ਿਸ਼ ਨਹੀਂ ਤੇ ਸ਼ਿਸ਼ ਕਹਿੰਦਾ ਮੇਰਾ ਗੁਰੂ ਹੈ, ਤੇ ਦੋਨਾਂ ਨੂੰ ਇੱਕ ਦੂਜੇ ਦੇ ਰੂਬਰੂ ਕੀਤਾ ਗਿਆ। ਤੇ ਰਾਮਾਨੰਦ ਬੜੇ ਰੋਹਬ ਦੇ ਨਾਲ ਬੋਲਦਾ, ਕਹਿਣ ਲੱਗਾ ਕਬੀਰ ਤੈਨੂੰ ਮੈਂ ਕਦੋਂ ਨਾਮ ਦਿੱਤਾ? ਕਹਿੰਦੇ ਗੁਰਦੇਵ ਤੁਸੀਂ ਯਾਦ ਕਰੋ ਜਰਾ, ਤੁਸੀਂ ਇੱਕ ਦਿਨ ਨਹਾ ਕੇ ਆ ਰਹੇ ਸੀ, ਰਸਤੇ ਦੇ ਵਿੱਚ ਤੁਹਾਡੇ ਪੈਰ ਦੀ ਖੜਾਮ ਕਿਸੇ ਬੱਚੇ ਤੇ ਲੱਗੀ ਸੀ? ਹਾਂ, ਇੱਕ ਬੱਚੇ ਦੀ ਲੱਗੀ ਸੀ। ਫੇਰ ਕੀ ਹੋਇਆ ਸੀ? ਕਹਿੰਦੇ ਬੱਚਾ ਰੋ ਪਿਆ ਸੀ। ਫੇਰ ਕੀ ਹੋਇਆ ਸੀ? ਕਹਿੰਦੇ ਮੈਂ ਕਿਹਾ ਸੀ ਬੱਚਾ ਰੋਏ ਨਾਹੀਂ ਰਾਮ ਕਹੋ। ਕਹਿੰਦਾ ਫਿਰ ਹੋਰ ਕੀ ਕਰ ਰਿਹਾ? ਉਦੋਂ ਦਾ ਰਾਮ ਹੀ ਕਹਿ ਰਿਹਾ, ਮੈਂ ਹੀ ਹਾਂ ਉਹ ਬੱਚਾ, ਹੋਰ ਕੀ ਕਰ ਰਿਹਾ ਮੈਂ ਉਦੋਂ ਦਾ? ਗੁਰੂ ਕੀ ਕਰਦਾ ਹੁੰਦਾ? ਗੁਰੂ ਨਾਮ ਹੀ ਦਿੰਦਾ ਹੁੰਦਾ। ਰਾਮਾਨੰਦ ਦੇ ਹੱਥ ਖੜੇ ਹੋ ਕੇ ਕਹਿਣ ਲੱਗੇ ਵੀ ਹੁਣ ਮੈਂ ਕੁਛ ਨਹੀਂ ਕਰ ਸਕਦਾ, ਮੇਰੀ ਰਸਨਾ ਤੋਂ ਨਿਕਲਿਆ ਇਹ, ਕਮਾਈ ਕਰਨ ਲੱਗ ਗਿਆ, ਹੁਣ ਤੁਸੀਂ ਈਰਖਾ ਨਾ ਕਰੋ ਇਹਦੇ ਨਾਲ, ਇਹ ਹੁਣ ਇਸੇ ਤਰ੍ਹਾਂ ਚੱਲੂਗਾ ਕੰਮ। ਕਬੀਰ ਦੀ ਕਾਮਯਾਬੀ ਹੁੰਦੀ ਗਈ ਹੁੰਦੀ ਗਈ। ਉਹ ਇਤਿਹਾਸਕ ਘਟਨਾ, ਕਿਉਂਕਿ ਸਮਾਂ ਨਜ਼ਦੀਕ ਪਹੁੰਚ ਗਿਆ, ਮੈਂ ਆਪਣੀ ਗੱਲ ਨੂੰ ਸੰਕੋਚਦਾ। ਇਹਦੇ ਘਰ ਕਮਾਲੇ ਨੇ ਜਨਮ ਕਦੋਂ ਲਿਆ, ਕਮਾਲੀ ਨੇ ਜਨਮ ਕਦੋਂ ਲਿਆ, ਇਹਦਾ ਵਿਆਹ ਕਿਹੜੇ ਸੰਮਤ ਵਿੱਚ ਹੋਇਆ, ਔਰ ਇਹਦੀਆਂ ਵਿਸ਼ੇਸ਼ ਜੱਗ ਕਿਹੜੀ ਸੰਮਤ ਵਿੱਚ ਸੰਪੂਰਨ ਕੀਤਾ ਪਰਮਾਤਮਾ ਨੇ ਆ ਕੇ? ਇਹ ਤਾਂ ਬਹੁਤ ਲੰਮੀ ਕਹਾਣੀ ਹੈ। ਮੁਕਦੀ ਵੱਲ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਹੋਏ ਵਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾਇਆ ਬੋਲੋ ਰਾਮ ਸਿੱਖ ਸਮਝਾਈ। ਭਾਈ ਗੁਰਦਾਸ ਤਸਦੀਕ ਕਰਦਾ ਇਸ ਗੱਲ ਨੂੰ ਕਿ ਘਟਨਾ ਹੋਈ ਹੈ। ਜਿਸ ਵੇਲੇ ਕਬੀਰ ਸਾਹਿਬ 100 ਵਰਿਆਂ ਤੋਂ ਕੁਝ ਵਰੇ ਉੱਤੇ ਲੰਘ ਗਏ, ਇੱਕ ਪੋਥੀ 'ਚ ਲਿਖਿਆ 108 ਵਰੇ ਹੋ ਗਏ, ਇੱਕ 'ਚ ਲਿਖਿਆ 106 ਜਾਂ 7 ਵਰੇ ਹੋ ਗਏ। ਇੰਨੀ ਉਮਰ ਲੰਮੀ ਹੋਈ ਤੇ ਮੇਰੇ ਸ਼ਹਿਨਸ਼ਾਹ ਗੁਰੂ ਨਾਨਕ ਉਹਨਾਂ ਸਮਿਆਂ ਦੇ ਅੰਦਰ ਕਾਂਸੀ ਵਾਲੇ ਪਾਸੇ ਪਧਾਰੇ ਤੇ ਉੱਥੇ ਬਹੁਤ ਸਾਰੇ ਭਗਤਾਂ ਦਾ ਮਿਲਾਪ ਹੋਇਆ। ਤਵਾਰੀਖ ਦੇ ਵਿੱਚ ਉਹਨਾਂ ਭਗਤਾਂ ਦੇ ਨਾਮ ਵੀ ਲਿਖੇ ਨੇ ਕਿਹੜੇ ਕਿਹੜੇ ਮਿਲੇ ਤਵਾਰੀਖ ਦੇ ਹਵਾਲੇ ਅਨੁਸਾਰ, ਪਰ ਕਬੀਰ ਸਾਹਿਬ ਉਸ ਵੇਲੇ ਹੈ ਨਹੀਂ ਸੀ ਉੱਥੇ, ਇਹ ਗਏ ਹੋਏ ਸੀ। ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ, ਕਬੀਰ ਸਾਹਿਬ ਨੂੰ ਮਿਲਣ ਦਾ ਸੰਕਲਪ ਗੁਰੂ ਨਾਨਕ ਦੇ ਮਨ ਦੇ ਵਿੱਚ ਹੈ ਕਿ ਕਬੀਰ ਨੂੰ ਮਿਲਿਆ ਜਾਏ, ਉਹਦਾ ਕੋਈ ਕਾਰਨ ਸੀ। ਉੱਧਰ ਕਬੀਰ ਸਾਹਿਬ ਨੂੰ ਅਨੁਭਵ ਹੋਇਆ ਤੇ ਉਹ ਚੱਲ ਪਿਆ, ਤੇ ਰਸਤੇ ਦੇ ਵਿੱਚ ਪੂਸਾ ਪਿੰਡ ਹੈ ਇੱਕ, ਉਸ ਪਿੰਡ ਦੇ ਵਿੱਚ ਗੁਰੂ ਨਾਨਕ ਦਾ ਤੇ ਕਬੀਰ ਦਾ ਮਿਲਾਪ ਹੋਇਆ। ਗੁਰੂ ਨਾਨਕ ਸਾਹਿਬ ਜੀ ਦੀ 37-38 ਵਰੀ ਦੀ ਉਮਰ ਹੈ, ਚੜ੍ਹਦੀ ਜਵਾਨੀ ਹੈ, ਤੇ ਕਬੀਰ ਸਾਹਿਬ ਉਸ ਵੇਲੇ ਬੁਢਾਪੇ ਦੇ ਵਿੱਚ 107-108 ਵਰੇ ਦੀ ਉਮਰ ਹੈ। ਗੁਰੂ ਨਾਨਕ ਦਾ ਮਿਲਾਪ ਹੋਇਆ, ਇਸ ਮਿਲਾਪ ਦੇ ਜਾਦੂ ਨੂੰ ਕਬੀਰ ਨੇ ਬਾਣੀ ਚ ਕਬੂਲਿਆ, ਕਬੀਰ ਸੱਚਾ ਸਤਿਗੁਰ ਮੈਂ ਮਿਲਿਆ, ਹੁਣ ਮੈਨੂੰ ਸੱਚਾ ਸਤਿਗੁਰ ਮਿਲਿਆ ਗੁਰੂ ਨਾਨਕ। ਸ਼ਬਦ ਜੋ ਬਾਹਿਆ ਲਾਗਤੀ ਹੋਏ ਭਾਵੇਂ ਮਿਲ ਗਿਆ ਪ੍ਰਾਕਰੇ ਜੋ ਕੀ। ਔਰ ਇਹ ਵੀ ਕਿਹਾ ਏਕ ਜੋ ਸਾਧੂ ਮੋਹੇ ਮਿਲਿਆ ਤਿੰਨ ਲੀਆ ਅੰਚਲ ਲਾਏ, ਮੈਨੂੰ ਗੁਰੂ ਨਾਨਕ ਨੇ ਆਪਣੇ ਪੱਲੇ ਲਾਇਆ। ਤੇ ਗੁਰੂ ਨਾਨਕ ਨੇ ਕਿਹਾ ਕਬੀਰ ਤੂੰ ਹੱਠ ਯੋਗ ਦੇ ਕਾਮਯਾਬ ਹੈ, ਆ ਹੁਣ ਤੂੰ ਅੱਜ ਤੋਂ ਬਾਅਦ ਸਹਿਜ ਯੋਗ ਕਰੇਗਾ। ਇਸ ਕਰਕੇ ਕਬੀਰ ਗੁਰੂ ਨਾਨਕ ਦਾ ਸਿੱਖ ਵੀ ਹੈ। ਇਹ ਗੱਲ ਉਹਦੇ ਚੇਲੇ ਧਰਮਦਾਸ ਨੇ ਕਬੀਰ ਸਾਹਿਬ ਦਾ ਜੀਵਨ ਲਿਖਦਿਆਂ ਹੋਇਆ ਉਹਦੇ 'ਚ ਨੋਟ ਦਿੱਤਾ ਕਿ ਗੁਰੂ ਨਾਨਕ ਸਾਹਿਬ ਦਾ ਮਿਲਾਪ ਗੁਰੂ ਕਬੀਰ ਸਾਹਿਬ ਦੇ ਨਾਲ ਹੋਇਆ। ਤੇ ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਗੇ ਕਬੀਰ ਸ਼੍ਰੀ ਜਥੇ ਦੇ ਕੋਲੋਂ ਆਪ ਜੀ ਨੇ ਆਨੰਦ ਮਾਣਨਾ, ਮੈਂ ਉੱਧਰ ਨਾਨਕਸਰ ਵਿਖੇ ਵੀ, ਕਿਉਂਕਿ ਅੱਜ ਤੋਂ ਸ਼ਾਮ ਦਾ ਦੀਵਾਨ ਉੱਧਰ ਵੀ ਦਿੱਤਾ ਹੋਇਆ। ਤੇ ਇਹ ਤੁਹਾਡੇ ਇੱਥੇ ਬੈਨਕੋਬਰ ਸਰੀ ਵਾਲਿਆਂ ਦੀ ਮਰਿਆਦਾ ਅਨੁਸਾਰ ਮੈਨੂੰ ਚੱਲਣਾ ਪੈਂਦਾ। ਇੱਥੇ ਕਥਾ ਦੀਆਂ ਰੌਲਾਂ ਲਵਾਉਂਦੇ ਹੋ ਤੁਸੀਂ ਜਿਵੇਂ ਪਾਠੀ ਸਿੰਘ ਰੌਲਾ ਲਾਉਂਦੇ ਆ, ਇੱਥੇ ਕਥਾ ਦੀ ਨੱਠ ਭਜਾਈ ਜ਼ਿਆਦਾ ਹੁੰਦੀ ਹੈ। ਕਥਾ ਤਾਂ ਜਿਹੜੀ ਹੁੰਦੀ ਆ ਹੁੰਦੀ ਆ, ਵੀ ਤਿੰਨ ਥਾਂ 'ਤੇ ਅਜੇ ਚੌਥੇ ਹੋਰ ਫਿਰਦੇ ਆ, ਕਹਿੰਦੇ ਚੌਥੇ ਥਾਂ 'ਤੇ ਵੀ ਹੋਣੀ ਚਾਹੀਦੀ ਹੈ। ਟਰਾਂਟੋ ਵਾਲਿਆਂ ਨੇ ਪੂਰਾ ਥਕਾ ਕੇ ਭੇਜਿਆ ਅਤੇ ਇੱਥੇ ਵਾਲੇ ਹੁਣ ਕਹਿੰਦੇ ਵੀ ਇੱਥੇ 4 ਥਾਂ 'ਤੇ ਕਥਾ ਹੋਊਗੀ। ਗੁਰੂ ਕਿਰਪਾ ਕਰੇ, ਚਲੋ ਇਹ ਪਿਆਰ ਦੀ ਬਾਤ ਹੈ, ਕੌਣ ਕੋਈ ਐਸਾ ਕਰਦਾ, ਜਿੱਥੇ ਆਪਣਾ ਸਮਝੀ ਜਾਂਦੀ ਉੱਥੇ ਹੀ ਹੈ। ਦੁੱਖ ਨਿਵਾਰਨ ਗੁਰਦੁਆਰੇ ਸਾਹਿਬ ਦੇ ਪ੍ਰਬੰਧਕ ਗ੍ਰੰਥੀ ਸਿੰਘ ਸਾਹਿਬਾਨ ਪਿਛਲੇ ਸਾਲ ਹੀ ਬਚਨ ਲੈ ਲਿਆ ਸੀ, ਕਹਿੰਦੇ ਐਤ ਕੀਤਾ ਇੱਕ ਹਫ਼ਤਾ ਸੀ, ਆਉਂਦੀ ਵਾਰ ਨੂੰ 2 ਹਫ਼ਤਿਆਂ ਦਾ ਅਨਾਊਂਸ ਕਰਕੇ ਜੋ ਕਰ ਦਿੱਤਾ ਸੀ ਉਸ ਵੇਲੇ, ਵੀਜ਼ਾ ਥੋੜ੍ਹਾ ਜਿਹਾ ਲੇਟ ਹੋ ਗਿਆ, ਉਸ ਕਰਕੇ ਮੈਂ ਉਸ ਸਮੇਂ ਤਾਂ ਨਹੀਂ ਪਹੁੰਚਿਆ ਜਿਹੜੇ ਸਮੇਂ ਦਾ ਵਾਅਦਾ ਸੀ, ਉਹ ਇੱਕ ਜਿਵੇਂ ਕਹਿੰਦੇ ਆ ਵੀ ਕੁਦਰਤ ਵੱਲੋਂ ਰੁਕਾਵਟ ਸਮਝਣੀ, ਅਤੇ ਫਿਰ ਸਮਾਂ ਥੋੜ੍ਹਾ ਜਿਹਾ ਲੇਟ ਬਣਿਆ। ਆਓ ਗੁਰੂ ਕਿਰਪਾ ਕਰੇ ਅਗਲਾ ਪ੍ਰੋਗਰਾਮ ਭਾਈ ਸਾਹਿਬ ਹੋਰਾਂ ਕੋਲ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।